ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰਹੁ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਐ ਸੁਖ ਹੋਈ ਰਾਮ ਹਰ ਹਰ ਸਿਮਰਹੁ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਐ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰ ਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲਿਐ ਪ੍ਰਗਟ ਹੋਈ ਰਾਮ ਮਧਸੂਦਨ ਹਰਿ ਮਾਧੋ ਪ੍ਰਾਨਾ ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮਿਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਪੁਰਖ ਗੁਰ ਮਿਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਪੁਰਖ ਗੁਰ ਮਿਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਵਾਰ ਗਨੀਮਨ ਗਾਰੈ ਪਸ਼ ਪਸ਼ੂ ਨਗ ਨਾਗ ਨਿਰਾਧਪ ਸਰਬ ਸਮੇਂ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਫਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਰੁਣਾ ਨਿਧਾਨ, ਜੁਗੋ ਜੁਗ ਅਟਲ। ਗਰੀਬ ਨਿਵਾਜ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰ ਰਹੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਰਹੀ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਅੱਜ ਦਾ ਇਹ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਧੰਨ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਵਿੱਤਰ ਅਤੇ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਜਿਸ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਵਾਰ ਵਾਰ ਇਹ ਸਿੱਖਿਆ ਦਿੰਦੇ ਹਨ, ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਚਾਹੀਦੀ ਹੈ ਕਿ ਹੇ ਵਾਹਿਗੁਰੂ ਜੀ, ਸਾਡੇ ਉੱਪਰ ਰਹਿਮਤ ਕਰੋ, ਸਾਡੇ ਉੱਪਰ ਕਿਰਪਾ ਕਰੋ, ਸਾਨੂੰ ਪੂਰਾ ਗੁਰੂ ਮਿਲਾ ਦਿਓ। ਕਿਉਂਕਿ ਗੁਰਬਾਣੀ ਦੇ ਬਚਨ ਹਨ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਇਸ ਜੀਵਨ ਦੀ ਸਫਲਤਾ ਹੀ ਤਾਂ ਹੈ ਜੇਕਰ ਜੀਵ ਨੂੰ ਪੂਰਾ ਗੁਰੂ, ਸੱਚਾ ਗੁਰੂ ਪ੍ਰਾਪਤ ਹੋ ਜਾਵੇ। ਕਿਉਂਕਿ ਸਾਧ ਸੰਗਤ ਜੀ, ਜਿਸ ਤਰ੍ਹਾਂ ਕੱਲ੍ਹ ਨੂੰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਗੁਰਪੁਰਬ ਆ ਰਿਹਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਾਬਾ ਬਕਾਲਾ ਦੀ ਪਾਵਨ ਧਰਤੀ 'ਤੇ ਬਹੁਤ ਲੰਬਾ ਸਮਾਂ ਟਿਕੇ ਰਹੇ ਹਨ। ਜਿਸ ਵਕਤ 8ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਸੱਚਖੰਡ ਗਮਨ ਕਰਨ ਲੱਗੇ, ਸੰਗਤਾਂ ਨੇ ਬੇਨਤੀ ਕੀਤੀ, ਹਜ਼ੂਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਾਡੇ ਉੱਪਰ ਕਿਰਪਾ ਕਰੋ, ਸਾਨੂੰ ਦੱਸੋ ਸਾਨੂੰ ਕਿਸ ਦੇ ਲੜ ਲਗਾ ਕੇ ਚੱਲੇ ਹੋ। ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਨੇ ਜਿਹੜੇ ਬਚਨ ਕੀਤੇ ਸਨ, ਉਹਨਾਂ ਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰ ਇਤਿਹਾਸ ਦੇ ਵਿੱਚ ਅੰਕਿਤ ਕੀਤਾ ਹੈ। ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਵੀ 9ਵੇਂ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਵੱਲ ਸਤਿਗੁਰਾਂ ਨੇ ਇਸ਼ਾਰਾ ਕੀਤਾ, ਕਿਉਂਕਿ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਿਤਾ ਸਨ। ਧੰਨ ਧੰਨ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ, ਧੰਨ ਧੰਨ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪਿਤਾ ਸਨ ਬਾਬਾ ਗੁਰਦਿੱਤਾ ਸਾਹਿਬ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਭਰਾ ਸਨ। ਇਸ ਤਰ੍ਹਾਂ ਪਰਿਵਾਰਕ ਸੰਬੰਧ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਨਾਲ ਬਾਬੇ ਵਾਲਾ ਹੈ। ਤੋਂ ਬਚਨ ਕੀਤੇ ਗਏ। ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਨ ਗੁਰ ਸੰਕਤ ਸਕਲ ਸੰਭਾਲੇ। ਇੱਧਰ ਬਾਬਾ ਬਕਾਲੇ ਦੀ ਧਰਤੀ 'ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੁਸ਼ੋਭਿਤ ਸਨ। ਇੱਕ ਗੁਰਸਿੱਖ ਜਿਸਦਾ ਇਤਿਹਾਸ ਦੇ ਵਿੱਚ ਨਾਮ ਆਉਂਦਾ ਹੈ, ਮੱਖਣ ਸ਼ਾਹ ਲੁਬਾਣਾ ਜੀ, ਜਿਸਨੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਜਿਸ ਵਕਤ ਇਹਨਾਂ ਦਾ ਜਹਾਜ਼ ਬਰੇਤੇ ਦੇ ਵਿੱਚ ਫਸ ਗਿਆ ਸੀ, ਹੇ ਗੁਰੂ ਨਾਨਕ ਸਾਹਿਬ ਜਾਂ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਉੱਪਰ ਜਿਹੜੇ ਵੀ ਸਤਿਗੁਰੂ ਜੀ ਬਿਰਾਜਮਾਨ ਹਨ, ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ, ਮੇਰਾ ਜਹਾਜ਼ ਜਿਹੜਾ ਫਸਿਆ ਹੋਇਆ ਹੈ ਨਾ ਬਰੇਤੇ ਦੇ ਵਿੱਚ, ਉਹ ਨਿਕਲ ਜਾਵੇ। ਤੋ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਅਰਦਾਸ ਕਰਨ ਤੋਂ ਉਪਰੰਤ ਜਦ ਇਹਨਾਂ ਸਾਰੇ ਜਾਣਿਆਂ ਨੇ, ਮੱਖਣ ਸ਼ਾਹ ਲੁਬਾਣੇ ਅਤੇ ਇਸ ਦੇ ਸਾਥੀਆਂ ਨੇ ਜਹਾਜ਼ ਨੂੰ ਧੱਕਾ ਲਗਾਇਆ, ਤਾਂ ਝਟਪਟ ਹੀ ਜਿਹੜਾ ਜਹਾਜ਼ ਸੀ ਉਹ ਚਾਲੇ ਪੈ ਗਿਆ, ਤੁਰ ਪਿਆ। ਤੋ ਜਿਹੜੇ ਨਾਲ ਦੇ ਸਾਥੀ ਸਨ ਉਹ ਆਖਣ ਲੱਗੇ, ਕੋਈ ਆਖਦਾ ਵੀ ਮੈਂ ਜ਼ੋਰ ਲਗਾਇਆ ਤਾਂ ਜਹਾਜ਼ ਤੁਰਿਆ, ਕੋਈ ਆਖਣ ਲੱਗਾ ਮੈਂ ਧੱਕਾ ਲਗਾਇਆ ਤਾਂ ਜਹਾਜ਼ ਤੁਰਿਆ। ਮੱਖਣ ਸ਼ਾਹ ਲੁਬਾਣਾ ਜੀ ਆਖਣ ਲੱਗੇ, ਤੁਸੀਂ ਤਾਂ ਪਹਿਲਾਂ ਵੀ ਬੜੇ ਧੱਕੇ ਲਗਾ ਰਹੇ ਸੀ, ਤੁਸੀਂ ਤਾਂ ਪਹਿਲਾਂ ਵੀ ਬੜਾ ਜ਼ੋਰ ਲਗਾਇਆ ਸੀ, ਉਦੋਂ ਕਿਉਂ ਨਹੀਂ ਤੁਰ ਪਿਆ? ਇਹ ਪੂਰੇ ਅਤੇ ਸੱਚੇ ਗੁਰੂ ਦੇ ਚਰਨਾਂ ਦੇ ਵਿੱਚ ਕੀਤੀ ਅਰਦਾਸ ਦਾ ਫਲ ਹੈ। ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ, ਭਾਵੇਂ ਕਿ ਅਰਦਾਸ ਕਰਦਿਆਂ ਕਰਦਿਆਂ ਨਹੀਂ, ਇਹ ਕਲਾ ਕੁਝ ਪਲ ਬਾਅਦ ਦੇ ਵਿੱਚ ਵਰਤੀ, ਕਿਉਂਕਿ ਸਾਧ ਸੰਗਤ ਜੀ ਕਈ ਵਾਰੀ ਆਪਾਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ, ਫਿਰ ਕਾਹਲੇ ਪੈ ਜਾਂਦੇ ਹਾਂ ਵੀ ਅਸੀਂ ਅਰਦਾਸ ਕੀਤੀ ਵੀ ਪੂਰੀ ਤਾਂ ਹੋਈ ਨਹੀਂ। ਅਰਦਾਸ ਕਰਕੇ ਫਿਰ ਸਾਧ ਸੰਗਤ ਜੀ ਉਡੀਕ ਕਰਨੀ ਚਾਹੀਦੀ ਹੈ ਵੀ ਕਦ ਸਤਿਗੁਰ ਕਲਾ ਵਰਤਾਉਂਦੇ ਹਨ। ਅਰਦਾਸ ਕਰਨ ਤੋਂ ਕੁਝ ਪਲ ਹੀ ਬਾਅਦ ਉਹ ਜੋ ਜਹਾਜ਼ ਸੀ ਜਦ ਆਪਣੇ ਰਸਤੇ ਦੇ ਉੱਪਰ ਚੱਲਣ ਲੱਗ ਪਿਆ, ਸਾਰੇ ਬਹੁਤ ਪ੍ਰਸੰਨ ਹਨ, ਕਿਉਂਕਿ ਬਿਰਥੇ ਕਦੇ ਨਾ ਹੋਵੇ ਜਨ ਕੀ ਅਰਦਾਸ। ਜਿਹੜੇ ਜਨ ਬਣ ਕੇ, ਜਿਹੜੇ ਨਿਮਾਣੇ ਹੋ ਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਨ, ਉਹਨਾਂ ਦੀ ਕਦੇ ਬਿਰਥੀ ਨਹੀਂ ਜਾਂਦੀ। ਉਸ ਵਕਤ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਬਾਬਾ ਬਕਾਲਾ ਵਿਖੇ ਭੋਰਾ ਸਾਹਿਬ ਜੀ ਦੇ ਵਿੱਚ ਹੀ ਭਜਨ ਬੰਦਗੀ ਦੇ ਵਿੱਚ ਲੀਨ ਰਹਿੰਦੇ ਸਨ। ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਦੇ ਸੱਚਖੰਡ ਗਮਨ ਕਰਨ ਤੋਂ ਉਪਰੰਤ ਦੋ ਗੁਰਸਿੱਖਾਂ ਨੂੰ ਬਾਬਾ ਬਕਾਲਾ ਵਿਖੇ ਪਹਿਲਾਂ ਹੀ ਸਤਿਗੁਰੂ ਜੀ ਨੇ ਭੇਜ ਦਿੱਤਾ ਸੀ ਬਈ ਆਪਾਂ ਹੁਣ ਸੱਚਖੰਡ ਗਮਨ ਕਰ ਜਾਣਾ ਹੈ ਹਿੰਦੂ ਧਰਮ ਦੀ ਰਾਖੀ ਵਾਸਤੇ, ਜਿਸ ਦੇ ਸੰਬੰਧ ਦੇ ਵਿੱਚ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਆਉਂਦੇ ਹਨ, ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨ ਉਚਰੀ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰਰ ਨਾ ਦੀਆ। ਠੀਕਰ ਫੋਰ ਦਿਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਅਸ਼ੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ। ਦੋ ਗੁਰਸਿੱਖ ਬਾਬਾ ਬਕਾਲਾ ਵਿਖੇ ਆਏ ਜਿਨ੍ਹਾਂ ਨੇ ਮਰਯਾਦਾ ਦੇ ਹਿਸਾਬ ਦੇ ਨਾਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਤੇ ਕਰਕੇ ਗੁਰਤਾ ਗੱਦੀ ਦੇ ਉੱਪਰ ਵਿਰਾਜਮਾਨ ਕੀਤਾ, ਗੁਰਤਾ ਗੱਦੀ ਦਾ ਤਿਲਕ ਲਗਾਇਆ। ਪਰ ਅਜੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੰਗਤਾਂ ਨੂੰ ਹੁਕਮ ਕੀਤਾ ਵੀ ਅਸੀਂ ਗੁਪਤ ਹੀ ਰਹਿਣਾ ਚਾਹੁੰਦੇ ਹਾਂ, ਸਾਨੂੰ ਕੋਈ ਪ੍ਰਗਟ ਕਰਨ ਦੀ ਕੋਸ਼ਿਸ਼ ਨਾ ਕਰੇ। ਅਤੇ ਨਾਲ ਦੀ ਨਾਲ ਇਹ ਵੀ ਬਚਨ ਕਹੇ ਹੋਏ ਸਨ, ਜਿਹੜਾ ਸਾਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰੇਗਾ ਉਸ ਦਾ ਦਰਗਾਹ ਦੇ ਵਿੱਚ ਮੂੰਹ ਕਾਲਾ ਹੋਵੇਗਾ। ਮੱਖਣ ਸ਼ਾਹ ਲਬਾਣਾ ਜੀ ਜਦ ਬਾਬਾ ਬਕਾਲਾ ਵਿਖੇ ਆਉਂਦੇ ਹਨ ਤਾਂ ਸਾਧ ਸੰਗਤ ਜੀ ਇੱਥੇ 22 ਡੰਬੀ ਅਤੇ ਪਖੰਡੀ ਗੁਰੂਆਂ ਦੀਆਂ ਗੱਦੀਆਂ ਲੱਗੀਆਂ ਹੋਈਆਂ ਸਨ, ਕਿਉਂਕਿ ਜਿਹੜਾ ਅੱਜ ਦਾ ਸਮਾਂ ਜਾ ਰਿਹਾ ਹੈ ਇਹ ਬਹੁਤ ਵਿਚਾਰਨ ਯੋਗ ਹੈ। ਸਾਡੇ ਵਿਦਵਾਨ ਇਹ ਕਹਿੰਦੇ ਹਨ ਵੀ ਉਦੋਂ ਤਾਂ 22 ਸਨ, ਹੁਣ 22,000 ਹੋ ਗਈਆਂ ਹਨ ਅਤੇ ਦਿਨੋ ਦਿਨ ਇਹ ਵੱਧਦੀਆਂ ਜਾ ਰਹੀਆਂ ਹਨ। ਇਹ ਚਿੰਤਾ ਦਾ ਵਿਸ਼ਾ ਹੈ। ਜਿੱਥੇ ਹੋਰ ਰਾਜਨੀਤਿਕ ਧਾਰਮਿਕ ਆਗੂਆਂ ਦੀ ਗੱਲ ਹੈ, ਉੱਥੇ ਨਾਲ ਦੀ ਨਾਲ ਪ੍ਰਜਾ ਅੰਧੇ ਗਿਆਨ ਬਿਨ ਕੂੜ ਕੁਸਤ ਮੁਖੋਂ ਆ ਲਾਈ। ਸਾਧ ਸੰਗਤ ਜੀ, ਆਪਾਂ ਲੋਕ ਇਹਨਾਂ ਡੰਬੀਆਂ ਪਖੰਡੀਆਂ ਨੂੰ ਬੜਾਵਾ ਦਿੰਦੇ ਹਾਂ, ਸੁਚੇਤ ਹੋਣ ਦੀ ਲੋੜ ਹੈ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਆਪਾਂ ਆਮ ਬੰਦਿਆਂ ਦੇ ਬੰਦੇ ਬਣ ਜਾਂਦੇ ਹਾਂ। ਤਾਂ ਮੱਖਣ ਸ਼ਾਹ ਲਬਾਣਾ ਨੇ ਇੱਕ ਮਨ ਦੇ ਵਿੱਚ ਤਰਕੀਬ ਬਣਾਈ ਵੀ ਮੈਂ 5-5 ਮੋਹਰਾਂ ਰੱਖੀ ਜਾਂਦਾ ਹਾਂ, ਜਿਹੜਾ ਤਾਂ ਸੱਚਾ ਗੁਰੂ ਹੋਵੇਗਾ ਨਾ ਉਹ ਤਾਂ ਆਪਣੀ ਭੇਟਾ ਮੰਗ ਲਵੇਗਾ। ਗੁਰੂ ਘਰ ਦੇ ਵਿੱਚ ਦਸਵੰਧ ਦੀ ਮਰਯਾਦਾ ਚਲਾਈ ਗਈ ਹੈ ਸਾਡੇ ਭਲੇ ਵਾਸਤੇ, ਵਰਨਾ ਨੂੰ ਗੁਰੂ ਨੂੰ ਕਿਸੇ ਗੱਲ ਦੀ ਕੋਈ ਕਮੀ ਨਹੀਂ। ਇੱਕ ਦ੍ਰਿਸ਼ਟੀ ਦੇ ਨਾਲ ਇੱਕ ਛਿਨ ਦੇ ਵਿੱਚ ਸਾਰੀ ਧਰਤੀ ਨੂੰ ਸੋਨੇ ਦੀ ਬਣਾ ਸਕਦੇ ਹਨ। ਇਹ ਗੁਰਸਿੱਖਾਂ ਦੇ ਭਲੇ ਵਾਸਤੇ ਹੀ ਦਸਵੰਧ ਦੀ ਮਰਯਾਦਾ ਬਣਾਈ ਗਈ ਹੈ। 5-5 ਰੱਖੀ ਗਏ, ਆਖਣ ਲੱਗੇ ਵੀ ਹੋਰ ਵੀ ਕੋਈ ਗੁਰੂ ਹੈਗਾ ਹੈ, ਆਖਣ ਲੱਗੇ ਇੱਕ ਭੋਰੇ ਦੇ ਵਿੱਚ ਵੀ ਬੈਠੇ ਹੋਏ ਹਨ। ਜਦ ਜਾਂਦੇ ਹਨ, ਜਦ 5 ਮੋਹਰਾਂ ਰੱਖ ਕੇ ਮੱਥਾ ਟੇਕਿਆ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਫਿਰ ਬਚਨ ਕੀਤੇ ਸਨ, ਪਾਰ ਲੰਘਾਇਆ ਬੇੜਾ ਤੇਰਾ, ਦੇਖ ਸਿੱਖਾ ਆ ਮੋਢਾ ਮੇਰਾ। ਕਹਿੰਦੇ ਗੁਰਸਿੱਖਾ, ਤੇਰਾ ਬੇੜਾ ਅਸੀਂ ਪਾਰ ਲੰਘਾ ਕੇ ਆਏ ਹਾਂ, ਇਹ ਸਾਡਾ ਮੋਢਾ ਦੇਖ, ਅਸੀਂ ਮੋਢਾ ਦੇ ਕੇ ਆਏ ਹਾਂ ਤਾਂ ਤੇਰਾ ਬੇੜਾ ਬੰਨੇ ਲੱਗਿਆ ਹੈ। ਤੋ ਮੱਖਣ ਸ਼ਾਹ ਲਬਾਣੇ ਨੇ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ। ਇਸ ਵਕਤ ਜਦ ਸਤਿਗੁਰਾਂ ਦੇ ਬਚਨ ਸੁਣੇ, ਅੰਤਰਜਾਮਤਾ ਦੇਖੀ, ਕਿਉਂਕਿ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਸ ਵਕਤ ਫਿਰ ਇਤਿਹਾਸ ਦੇ ਵਿੱਚ ਜ਼ਿਕਰ ਆਇਆ ਹੈ ਕਿ ਜਿਹੜੀਆਂ 9 ਨਿਸ਼ਾਨੀਆਂ ਪ੍ਰੇਮੀਆਂ ਦੀਆਂ ਹੁੰਦੀਆਂ ਹਨ ਨਾ, ਉਹ ਸਾਰਾ ਕੁਝ ਮੱਖਣ ਸ਼ਾਹ ਲਬਾਣੇ ਦੇ ਜੀਵਨ ਦੇ ਉੱਪਰ ਘੱਟ ਗਿਆ, ਉਹ ਕਲਾ ਵਰਤਣ ਲੱਗ ਪਈ। ਆਸ਼ਕਾਰਾ 9 ਨਿਸ਼ਾਨੀ ਇਹ ਪਿਸਰ ਆਹ ਸਰਦੋ ਰੰਗ ਜਰਦੋ ਚਸ਼ਮ ਤਰ, ਬੇਕਰਾਰੀ ਇੰਤਜਾਰੀ ਦਸਤੇ ਸਰ, ਕਮ ਖੁਰਦਨੋ ਕਮ ਗੁਫਤਨੋ, ਇਹ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਸਨ। ਨੇਤਰਾਂ ਦੇ ਵਿੱਚੋਂ ਹੰਝੂ ਵਗਣ ਲੱਗ ਪਏ, ਰੰਗ ਪੀਲਾ ਪੈ ਗਿਆ, ਪੁਲਕਾਵਲੀ ਖੜ੍ਹੀ ਹੋ ਗਈ। ਮੱਖਣ ਸ਼ਾਹ ਜੀ ਦਾ ਜਿਹੜਾ ਕੰਠ ਸੀ ਉਹ ਸਾਧ ਸੰਗਤ ਜੀ ਫਿਰ ਰੁਕ ਗਿਆ, ਅੱਗੋਂ ਗੱਲ ਨਹੀਂ ਹੋ ਰਹੀ ਸੀ, ਕੋਈ ਬਚਨ ਨਹੀਂ ਹੋ ਰਿਹਾ ਸੀ। ਆਖਣ ਲੱਗੇ ਵੀ ਸਾਨੂੰ ਪ੍ਰਗਟ ਨਹੀਂ ਕਰਨਾ। ਮੱਖਣ ਸ਼ਾਹ ਜੀ ਆਖਣ ਲੱਗੇ ਕਿ ਮੈਂ ਜ਼ਰੂਰ ਪ੍ਰਗਟ ਕਰਾਂਗਾ, ਮੇਰੇ ਵਾਸਤੇ ਤੁਹਾਡੀ ਹਜ਼ੂਰੀ ਹੀ ਸੱਚੀ ਦਰਗਾਹ ਹੈ, ਗੁਰੂ ਦੀ ਹਜ਼ੂਰੀ ਹੀ ਸਿੱਖ ਵਾਸਤੇ ਸੱਚਖੰਡ ਧਾਮ ਹੈ, ਇਹੀ ਸੱਚੀ ਦਰਗਾਹ ਹੈ। ਤੁਸੀਂ ਕਿਹਾ ਨਾ ਹੈ ਵੀ ਸੱਚੀ ਦਰਗਾਹ ਦੇ ਵਿੱਚ ਮੂੰਹ ਕਾਲਾ ਹੋਵੇਗਾ, ਮੈਂ ਆਪਣਾ ਮੂੰਹ ਕਾਲਾ ਹੁਣੇ ਹੀ ਕਰ ਲੈਂਦਾ ਹਾਂ। ਤਵੇ ਦੀ ਕਾਲਖ ਲੈ ਕੇ ਮੁੱਖ ਦੇ ਉੱਪਰ ਲਗਾ ਕੇ ਕੋਠੇ ਦੇ ਉੱਪਰ ਚੜ੍ਹ ਕੇ ਸਾਰੇ ਪਾਸੇ ਫਿਰ ਇਹ ਹੋਕਾ ਦੇ ਦਿੱਤਾ, ਸੱਚਾ ਗੁਰ ਲਾਧੋ ਰੇ, ਸੱਚਾ ਗੁਰ ਲਾਧੋ ਰੇ। ਭੁੱਲੀਏ ਸੰਗਤੇ, ਕਿਧਰੇ ਭਟਕੇ ਨਾ ਰਹਿਣਾ। ਬੜਾ ਡੰਬੀਆਂ ਪਖੰਡੀਆਂ ਦਾ ਜਾਲ ਵਿਛਿਆ ਹੋਇਆ ਹੈ, ਉਹਨਾਂ ਦੇ ਜਾਲ ਦੇ ਵਿੱਚ ਕਿਧਰੇ ਫਸ ਨਾ ਜਾਣਾ, ਕਿਉਂਕਿ ਸਤਿਗੁਰ ਕੀ ਰੀਸੈ ਹੋਰ, ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀਐ, ਉਹਨਾਂ ਅੰਦਰ ਹੋਰ ਮੁੱਖ ਹੋਰ ਹੈ, ਬਿਖ ਮਾਇਆ ਨੋ ਝੱਖ ਮਰਦੇ ਕੜੀਐ। ਕਹਿੰਦੇ ਉਹਨਾਂ ਦੇ ਅੰਦਰ ਕੁਝ ਹੋਰ ਹੈ, ਬਾਹਰ ਕੁਝ ਹੋਰ ਹੈ, ਉਹ ਤਾਂ ਆਪਣੇ ਸਵਾਰਥ ਵਾਸਤੇ, ਆਪਣੇ ਲਾਲਚ ਵਾਸਤੇ ਧਰਮ ਦੀਆਂ ਗੱਲਾਂ ਸੁਣਾਉਂਦੇ ਹਨ। ਇਸ ਕਰਕੇ ਸ਼ਬਦ ਦੇ ਵਿੱਚ ਬਾਰੰਬਾਰ ਇਹ ਸਾਨੂੰ ਸਮਝਾਇਆ ਗਿਆ ਹੈ ਕਿ ਹੇ ਪ੍ਰਭੂ ਸਾਡੇ 'ਤੇ ਰਹਿਮਤ ਕਰੋ, ਸਾਡੇ 'ਤੇ ਕਿਰਪਾ ਕਰੋ, ਸਾਨੂੰ ਪੂਰਾ ਗੁਰੂ ਮਿਲਾਓ, ਸਾਨੂੰ ਸੱਚਾ ਗੁਰੂ ਮਿਲਾਓ। ਔਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇਹ ਹੁਕਮ ਕੀਤਾ ਹੋਇਆ ਹੈ ਵੀ ਕਿਧਰੇ ਭਟਕਣਾ ਨਹੀਂ। ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇ। ਸਾਧ ਸੰਗਤ ਜੀ, ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗਣਾ ਹੈ, ਡੰਬੀਆਂ ਪਖੰਡੀਆਂ ਦਾ ਤਿਆਗ ਕਰਨਾ ਹੈ। ਸਾਨੂੰ ਥੋੜ੍ਹੀ ਬਹੁਤੀ ਸਮਝ ਹੋਣੀ ਚਾਹੀਦੀ ਹੈ ਕੱਚੀ ਅਤੇ ਪੱਕੇ ਦੀ, ਪੂਰੇ ਅਤੇ ਅਧੂਰੇ ਦੀ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਹਨ, ਗੁੱਛਾ ਹੋਏ ਤਿਰਘਾਨੂਆ ਕਿਉਂ ਵੜੀਐ ਦਾਖ ਹੈ, ਧਰੇਕ ਦੇ ਤਿਰਘੋਨਿਆਂ ਨੂੰ ਕੋਈ ਦਾਖਾ ਨਹੀਂ ਆਖਦਾ, ਕੋਈ ਅੰਗੂਰ ਨਹੀਂ ਆਖਦਾ, ਅੱਕੇ ਕੇਰੀ ਖੱਖੜੀ ਕੋਈ ਅੰਬ ਨਾ ਆਖੈ। ਅੱਕ ਦੀ ਖੱਖੜੀ ਨੂੰ ਕੋਈ ਵੀ ਅੰਬ ਨਹੀਂ ਆਖਦਾ, ਭਾਵੇਂ ਸ਼ਕਲ ਉਸਦੀ ਅੰਬ ਵਰਗੀ ਹੀ ਹੈ। ਗਹਿਣੇ ਜੁੰਜਰ ਪੋਛਦੇ ਨਹੀਂ ਸੋਇਨਾ ਸਾਖੈ, ਨਕਲੀ ਗਹਿਣਿਆਂ ਨੂੰ ਕੋਈ ਅਸਲੀ ਨਹੀਂ ਆਖਦਾ। ਧੌਲੇ ਦਿਸਨ ਸ਼ਾਹ ਦੁੱਧ ਸਾਦੋਂ ਗੁਣ ਗਾਖ ਹੈ, ਫਟਕ ਨਾ ਪੁੱਜਣ ਹੀਰਿਆਂ ਉਹ ਭਰੇ ਬਿਆਖ ਹੈ। ਕਹਿੰਦੇ ਕੱਚ ਨੂੰ ਕੋਈ ਵੀ ਹੀਰਾ ਨਹੀਂ ਆਖਦਾ, ਲੱਸੀ ਨੂੰ ਕੋਈ ਵੀ ਦੁੱਧ ਨਹੀਂ ਆਖਦਾ, ਕਹਿੰਦੇ ਵੀ ਲੱਸੀ ਹੈ। ਪਰ ਸਾਧ ਸੰਗਤ ਜੀ, ਗਜਬ ਦੀ ਗੱਲ ਹੈ, ਵਿਚਾਰਵਾਨ ਹੀ ਦੁੱਧ ਪੀਂਦੇ ਹਨ, ਵਰਨਾ ਬਹੁਤੀ ਗਿਣਤੀ ਦੇ ਵਿੱਚ ਸੰਸਾਰ ਦੇ ਲੋਕ ਲੱਸੀ ਪੀਂਦੇ ਰਹਿੰਦੇ ਹਨ। ਤਾਂ ਹੀ ਤਾਂ ਭਗਤਾਂ ਨੇ ਕਹਿ ਦਿੱਤਾ, ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ। ਲੱਸੀ ਨੂੰ ਛੱਡੀਏ, ਡੰਬੀਆਂ ਪਖੰਡੀਆਂ ਨੂੰ ਛੱਡੀਏ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗੀਏ। ਆਓ, ਜਿਵੇਂ ਜਿਵੇਂ ਧੰਨ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਪਵਿੱਤਰ ਉਪਦੇਸ਼ ਦੇ ਰਾਹੀਂ ਸਾਨੂੰ ਸਮਝਾ ਰਹੇ ਹਨ। ਪਿਆਰ ਸਤਿਕਾਰ ਦੇ ਨਾਲ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਜਪੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ ਘਰ ਦੂਜਾ।
ਜੈਤ ਸ੍ਰੀ ਰਾਗ ਹੈ, ਉਚਾਰਨ ਕਰਤਾ ਧੰਨ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਹਨ ਅਤੇ ਸਾਧ ਸੰਗਤ ਜੀ। ਚੌਥੇ ਘਰ ਸੁਰਤਾਲ ਦੇ ਵਿੱਚ ਸਤਿਗੁਰੂ ਜੀ ਨੇ ਇਹ ਸ਼ਬਦ ਗਾਇਨ ਕਰਨ ਦੀ ਹਦਾਇਤ ਕੀਤੀ ਹੈ। ਦੂਸਰੇ ਘਰ ਦੇ ਵਿੱਚ ਸਤਿਗੁਰੂ ਜੀ ਨੇ ਇਹ ਸ਼ਬਦ ਅੰਕਿਤ ਕੀਤਾ ਹੈ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸ਼ਬਦ ਦੀ ਆਰੰਭਤਾ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਮੂਲ ਮੰਗਲ ਕਰਦੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ। ਓਅੰਕਾਰ ਨੂੰ ਤਿੰਨ ਹਿੱਸਿਆਂ ਦੇ ਵਿੱਚ ਵਿਦਵਾਨ ਵੰਡਦੇ ਹਨ, ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ, ਲੈਤਾ ਕਰਨ ਵਾਲਾ। ਇਹ ਤਿੰਨੇ ਕਿਰਿਆਵਾਂ ਉਸੇ ਇੱਕ ਵਾਹਿਗੁਰੂ ਪਰਮੇਸ਼ਰ ਤੋਂ ਹੀ ਹੋ ਰਹੀਆਂ ਹਨ। ਹੋਰ ਕੋਈ ਦੇਵਤਾ ਪੈਦਾ ਕਰਨ ਵਾਲਾ ਨਹੀਂ, ਕੋਈ ਦੇਵਤਾ ਪਾਲਣਾ ਕਰਨ ਵਾਲਾ ਨਹੀਂ, ਕੋਈ ਦੇਵਤਾ ਲੈਤਾ ਕਰਨ ਵਾਲਾ ਨਹੀਂ। ਚਲੋ, ਜਿਨ੍ਹਾਂ ਨੇ ਜਿੰਨੀ ਜਿੰਨੀ ਕੋਈ ਤਪੱਸਿਆ ਕੀਤੀ, ਜਿੰਨੀ ਜਿੰਨੀ ਭਗਤੀ ਕੀਤੀ, ਉਸ ਹਿਸਾਬ ਦੇ ਨਾਲ ਸਤਿਕਾਰਯੋਗ ਹਨ। ਪਰ ਕਿਸੇ ਨੂੰ ਪਰਮਾਤਮਾ ਕਹਿ ਦੇਣਾ, ਕਿਸੇ ਨੂੰ ਰੱਬ ਕਹਿ ਦੇਣਾ, ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਕਿਸੇ ਨੂੰ ਨਿਰੰਕਾਰ ਦੀ, ਕਿਸੇ ਨੂੰ ਪਰਮਾਤਮਾ ਦੀ ਬਰਾਬਰੀ ਨਹੀਂ ਦਿੱਤੀ ਜਾ ਸਕਦੀ। ਸਤਿਗੁਰ ਪ੍ਰਸਾਦ ਉਸ ਤੱਕ ਅੱਪੜਨ ਵਾਸਤੇ, ਉਸਦੀ ਪ੍ਰਸੰਨਤਾ ਦੇ ਪਾਤਰ ਬਣਨ ਵਾਸਤੇ ਸੱਚੇ ਗੁਰੂ ਦੀ ਕਿਰਪਾ ਦੀ ਲੋੜ ਹੈ। ਸਤਿਗੁਰ ਦੀ ਕਿਰਪਾ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ।
ਹਰ ਹਰ ਸਿਮਰਹੁ ਅਗਮ ਅਪਾਰਾ।
ਸ਼ਬਦ ਦੀ ਆਰੰਭਤਾ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਹੇ ਭਾਈ, ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ, ਗੁਰੂ ਦੇ ਕੋਲੋਂ ਪ੍ਰਾਪਤ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਕਰੋ। ਸੰਬੋਧਨ ਵਾਚਕ ਹੈ ਸ਼ਬਦ ਸਿਮਰਹੋ, ਭਾਵ ਕਿ ਸਿਮਰਿਆ ਕਰੋ, ਕਿਉਂਕਿ ਸਾਧ ਸੰਗਤ ਜੀ ਜਿਹੜਾ ਸਿਮਰਨ ਹੈ, ਸਧਾਰਨ ਜੀਵ ਸੰਸਾਰ ਦਾ ਕਰਦਾ ਹੈ, ਪਰਿਵਾਰ ਦਾ ਕਰਦਾ ਹੈ, ਧਨ ਦਾ ਕਰਦਾ ਹੈ। ਆਪਾਂ ਆਪਣੇ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ, ਫਿਰ ਪਤਾ ਚੱਲ ਜਾਵੇਗਾ। ਸਿਮਰਨ ਤੱਕ ਅੱਪੜ ਜਾਈਏ, ਇਸ ਕਰਕੇ ਪਹਿਲੇ ਰਸਨਾ ਦੇ ਨਾਲ ਜਪ ਕਰਨਾ ਪੈਂਦਾ ਹੈ, ਉਸ ਤਰ੍ਹਾਂ ਦੀ ਭਾਵਨਾ ਬਣਾਉਣੀ ਪੈਂਦੀ ਹੈ। ਜਿਵੇਂ ਬਚਨ ਆਉਂਦੇ ਹਨ, ਕਹਿੰਦੇ ਇਹ ਜੀਵ ਸਿਮਰਨ ਹਰ ਵਕਤ ਤ੍ਰਿਸ਼ਨਾ ਦਾ ਕਰਦਾ ਹੈ, ਹਰ ਵਕਤ ਵਾਸ਼ਨਾ ਦਾ ਕਰਦਾ ਹੈ। ਮਾਇਆ ਮਨੋ ਨ ਵਿਸਰੈ, ਮੰਗੈ ਦੰਮਾ ਦੰਮ, ਸੋ ਪ੍ਰਭ ਚੇਤਨਾ ਆਵਈ, ਨਾਨਕ ਨਹੀਂ ਕਰਮ। ਜੇਕਰ ਆਪਾਂ ਕਹੀਏ ਜਾਂ ਕੋਈ ਜੀਵ ਕਹੇ ਵੀ ਨਹੀਂ, ਅਸੀਂ ਵੀ ਸਿਮਰਨ ਕਰਦੇ ਹਾਂ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜੇ ਸਿਮਰਨ ਕਰਦੇ ਹਨ ਉਹਨਾਂ ਦੀ ਤਾਂ ਮਹਿਮਾ ਹੀ ਕੁਝ ਹੋਰ ਹੋ ਜਾਂਦੀ ਹੈ। ਭਾਈ ਸਾਹਿਬ ਜੀ ਕਹਿੰਦੇ ਚਿੰਤਾ ਮਨ ਚਿਤਵਤ ਚਿੰਤਾ ਚਿੱਤ ਤੇ ਚੁਰਾਈ, ਅਜੋਨੀ ਜਪਤ ਜੋਨ ਸੰਕਟ ਘਟਾਏ ਹੈ, ਪਰਮਾਤਮਾ ਦਾ ਨਾਮ ਚਿੰਤਾਮਣੀ ਹੈ। ਜਿਹੜੇ ਸਿਮਰਨ ਕਰਨ ਵਾਲੇ ਹਨ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਚਿੰਤਾ ਨਹੀਂ ਰਹਿ ਜਾਂਦੀ, ਉਹਨਾਂ ਦੀਆਂ ਜੀਵਨ ਦੀਆਂ ਤਮਾਮ ਚਿੰਤਾਵਾਂ ਮਿਟ ਜਾਂਦੀਆਂ ਹਨ। ਇੱਕ ਹੀ ਚੀਜ਼ ਹੁੰਦੀ ਹੈ, ਜਾਂ ਜੀਵਨ ਦੇ ਵਿੱਚ ਚਿੰਤਾ ਹੁੰਦੀ ਹੈ ਜਾਂ ਫਿਰ ਚਿੰਤਨ ਹੁੰਦਾ ਹੈ। ਜਿਸ ਦੇ ਜੀਵਨ ਦੇ ਵਿੱਚ ਚਿੰਤਾ ਹੈ, ਸਮਝ ਲਓ ਉਸ ਦੇ ਜੀਵਨ ਦੇ ਵਿੱਚ ਚਿੰਤਨ ਹੈਗਾ ਨਹੀਂ। ਜਿਸ ਦੇ ਜੀਵਨ ਦੇ ਵਿੱਚ ਪ੍ਰਭੂ ਦਾ ਚਿੰਤਨ ਆ ਗਿਆ, ਪ੍ਰਭੂ ਦਾ ਚਿੰਤਨ ਸਾਰੀਆਂ ਚਿੰਤਾਵਾਂ ਨੂੰ ਮਿਟਾ ਕੇ ਰੱਖ ਦਿੰਦਾ ਹੈ। ਚਿੰਤਾ ਮਨ ਚਿਤਵਤ ਚਿੰਤਾ ਚਿਤ ਤੇ ਚੁਰਾਏ, ਅਜੋਨੀ ਜਪਤ ਜੋਨ ਸੰਕਟ ਕਟਾਏ ਹੈ। ਪਰਮਾਤਮਾ ਦਾ ਨਾਮ ਅਜੋਨੀ ਹੈ, ਜਿਨ੍ਹਾਂ ਨੇ ਉਸ ਦਾ ਨਾਮ ਜਪਿਆ ਉਹ ਜੂਨਾਂ ਦੇ ਵਿੱਚ ਪੈਣ ਤੋਂ ਮੁਕਤ ਹੋ ਗਏ, ਉਹ ਫਿਰ ਜੰਮਦੇ ਮਰਦੇ ਨਹੀਂ। ਜਪਤ ਅਕਾਲ ਕਾਲ ਕੰਟਕ ਕਲੇਸ਼ ਨਾਸੇ, ਨਿਰਭਉ ਜਪਤ ਭਰਮ ਭੈ ਦਲ ਭਜਾਏ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਜਿਨ੍ਹਾਂ ਨੇ ਕੀਤਾ, ਕਹਿੰਦੇ ਉਹਨਾਂ ਦੇ ਅੰਦਰ ਫਿਰ ਕਾਲ ਦਾ ਅਸਰ ਨਹੀਂ ਰਹਿ ਜਾਂਦਾ, ਮੌਤ ਦਾ ਅਸਰ ਨਹੀਂ ਰਹਿ ਜਾਂਦਾ, ਉਹ ਮੌਤ ਤੋਂ ਉੱਪਰ ਉੱਠ ਜਾਂਦੇ ਹਨ। ਨਿਰਭਉ ਜਪਤ ਭਰਮ ਭੈ ਦਲ ਭਜਾਏ ਹੈ। ਨਿਰਭਉ ਦਾ ਜਪ ਕਰਕੇ ਕਹਿੰਦੇ ਜੀਵਨ ਦੇ ਵਿੱਚੋਂ ਸਾਰੇ ਭਉ ਮਿਟ ਜਾਂਦੇ ਹਨ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਸਮਝਾ ਰਹੇ ਹਨ ਕਿ ਹੇ ਭਾਈ ਸਿਮਰਨ ਕਰੋ। ਵਿਦਵਾਨ ਮਹਾਂਪੁਰਸ਼ਾਂ ਨੇ ਪੰਜ ਤਰ੍ਹਾਂ ਦੀਆਂ ਰੁਕਾਵਟਾਂ ਦੱਸੀਆਂ ਹਨ ਸਿਮਰਨ ਕਰਨ ਦੇ ਵਿੱਚ। ਇਹ ਕੁਝ ਰੁਕਾਵਟਾਂ ਜੀਵਨ ਦੇ ਵਿੱਚ ਪੈਂਦੀਆਂ ਹਨ। ਪਹਿਲੀ ਰੁਕਾਵਟ ਉਹ ਦੱਸਦੇ ਹਨ, ਕਹਿੰਦੇ ਉਹ ਪ੍ਰਮਾਣ ਹੁੰਦੀ ਹੈ। ਇੰਦਰੀਆਂ ਦੇ ਰਾਹੀਂ ਮਨ ਦਾ ਬਾਹਰ ਭਟਕਦੇ ਰਹਿਣਾ, ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ, ਤਵਚਾ ਦੇ ਰਾਹੀਂ, ਰਸਨਾ ਦੇ ਰਾਹੀਂ, ਨਾਸਕਾ ਦੇ ਰਾਹੀਂ, ਇਹ ਪੰਜ ਇੰਦਰੀ ਹਨ, ਪੰਜ ਵਿਸ਼ੇ ਹਨ। ਪੰਜ ਇੰਦਰੀਆਂ ਦੇ ਰਾਹੀਂ ਪੰਜ ਵਿਸ਼ਿਆਂ ਦੇ ਰੂਪ ਦੇ ਵਿੱਚ ਮਨੁੱਖ ਹਮੇਸ਼ਾ ਬਾਹਰ ਮੁੱਖ ਰਹਿੰਦਾ ਹੈ, ਅੰਤਰਮੁੱਖ ਨਹੀਂ ਹੋ ਪਾਉਂਦਾ। ਪਹਿਲਾ ਹੈ ਪ੍ਰਮਾਣ, ਜਿਸ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਕੀਤਾ ਹੈ। ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਕਹਿੰਦੇ ਸਾਰੀ ਸ਼ਕਤੀ ਤਾਂ ਬਾਹਰ ਮੁਖੀ ਬਾਹਰ ਵੇਖ ਵੇਖ ਕੇ ਹੀ ਮਨੁੱਖ ਖਤਮ ਕਰ ਲੈਂਦਾ ਹੈ, ਅੰਤਰਮੁੱਖ ਕਦ ਹੋਣਾ ਹੈ। ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ। ਸਾਦੀ ਜੀਭ ਨਾ ਰੱਜੀਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ। ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਪੀਰ ਮੁਰੀਦਾਂ ਪਿਰਹੜੇ ਸੱਚੀ ਰਹਿ ਰਾਸੇ। ਤੋਂ ਪਹਿਲਾ ਹੈ ਪ੍ਰਮਾਣ, ਇੰਦਰੀਆਂ ਦੇ ਰਾਹੀਂ ਮਨੁੱਖ ਦਾ ਬਾਹਰ ਭਟਕਦੇ ਰਹਿਣਾ, ਇਹਨਾਂ 'ਤੇ ਕੰਟਰੋਲ ਕਰੇ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਫਿਰ ਜੀਵ, ਫਿਰ ਗੁਰਸਿੱਖ, ਫਿਰ ਗੁਰਮੁਖ ਅੰਤਰਮੁੱਖ ਹੁੰਦਾ ਹੈ। ਦੂਸਰਾ ਹੈ ਵੀ ਪਰਜੇ, ਸੱਚ ਨੂੰ ਝੂਠ ਜਾਣਨਾ, ਝੂਠ ਨੂੰ ਸੱਚ ਜਾਣਨਾ, ਭਰਮ ਦੇ ਵਿੱਚ ਜੀਵਣਾ। ਤੀਸਰਾ ਵਿਕਲਪ ਹੁੰਦਾ ਹੈ, ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਅਯੋਗ ਮੰਗਾਂ ਮੰਗਦੇ ਰਹਿਣਾ। ਲੋੜਾਂ ਦੀ ਤਾਂ ਸਭ ਦੀ ਪੂਰਤੀ ਹੋ ਜਾਂਦੀ ਹੈ, ਪਰ ਲੋਭ ਵੱਸ ਹੋ ਕੇ ਮੰਗਾਂ ਮੰਗਦੇ ਰਹਿਣਾ, ਇਸ ਨੂੰ ਵਿਕਲਪ ਆਖਿਆ ਗਿਆ ਹੈ। ਅਯੋਗ ਮੰਗਾਂ ਮੰਗਣੀਆਂ, ਲੋੜਾਂ ਦੀ ਪੂਰਤੀ ਹੋ ਸਕਦੀ ਹੈ, ਤ੍ਰਿਸ਼ਨਾ ਦੀ ਪੂਰਤੀ ਨਹੀਂ। ਸਹਿਸ ਖੱਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ। ਕਹਿੰਦੇ ਕੋਈ ਸਬਰ ਸੰਤੋਖ ਵੀ ਜੀਵਨ ਦੇ ਵਿੱਚ ਹੋਣਾ ਚਾਹੀਦਾ ਹੈ, ਮਾਲਕ ਦੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਜੇਕਰ ਸਿਮਰਨ ਕਰਨਾ ਹੈ ਤਾਂ। ਜਿੱਥੇ ਲੋਭ ਹੈ ਉੱਥੇ ਸਿਮਰਨ ਨਹੀਂ ਚੱਲ ਸਕੇਗਾ, ਉੱਥੇ ਪ੍ਰਭੂ ਦੀ ਯਾਦ ਦੇ ਵਿੱਚ ਨਹੀਂ ਜੁੜਿਆ ਜਾ ਸਕੇਗਾ। ਜਹਾਂ ਲੋਭ ਤਹਿ ਕਾਲ ਹੈ, ਉੱਥੇ ਤਾਂ ਕਾਲ ਹੁੰਦਾ ਹੈ। ਇਹ ਲੋਭੀ ਵਿਅਕਤੀ ਦੀ ਹਾਲਤ ਤਾਂ ਭਗਤਾਂ ਨੇ ਟੁੱਟੀ ਹੋਈ ਛੱਪਰੀ ਵਰਗੀ ਦੱਸੀ ਹੈ, ਜ਼ਿਆਦਾ ਸਮਾਂ ਨਹੀਂ ਟਿਕਿਆ ਜਾ ਸਕਦਾ। ਕਿੱਚਰ ਝੱਤ ਲੰਘਾਈ ਹੈ, ਛੱਪਰ ਟੁੱਟੈ ਵੇਹੋ, ਕਿੰਨਾ ਕੁ ਸਮਾਂ ਲੰਘਾਇਆ ਜਾ ਸਕਦਾ ਹੈ। ਪ੍ਰਮਾਣ ਵਿਪਰਜੇ ਵਿਕਲਪ, ਅਤੇ ਚੌਥੀ ਹੈ ਸਾਧ ਸੰਗਤ ਜੀ ਨਿੰਦਰਾ। ਕਹਿੰਦੇ ਜਿਹੜਾ ਸਿਮਰਨ ਅਭਿਆਸੀ ਹੈ ਉਹ ਘੱਟ ਖਾਵੇ ਘੱਟ ਸੌਵੇ, ਇਸ ਤਰ੍ਹਾਂ ਦਾ ਉਸਦਾ ਜੀਵਨ ਹੋਣਾ ਚਾਹੀਦਾ ਹੈ। ਜ਼ਿਆਦਾ ਖਾਵੇਗਾ ਜ਼ਿਆਦਾ ਨੀਂਦ ਆਵੇਗੀ, ਜੇਕਰ ਮੁਸ਼ਕਤ ਘੱਟ ਹੈ ਤਾਂ, ਸਰੀਰ ਦੀ ਮਿਹਨਤ ਘੱਟ ਹੈ ਤਾਂ ਫਿਰ ਘੱਟ ਖਾਵੇ। ਜਿਨ੍ਹਾਂ ਦੀ ਜ਼ਿਆਦਾ ਹੈ ਉਹ ਭਾਵੇਂ ਜ਼ਿਆਦਾ ਵੀ ਛਕ ਲੈਣ, ਜੇ ਸਰੀਰ ਦੀ ਮੁਸ਼ਕਤ ਹੈ ਹੀ ਨਹੀਂ, ਬੰਦਾ ਖਾਈ ਜਾਵੇ ਫਿਰ ਸੌਣਾ ਹੀ ਹੈ ਨਾ। ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ, ਫਿਰ ਅੰਮ੍ਰਿਤ ਵੇਲੇ ਕਿੱਥੋਂ ਉੱਠਿਆ ਜਾਣਾ ਹੈ। ਚੌਥੀ ਹੈ ਨਿੰਦਰਾ ਅਤੇ ਪੰਜਵੀਂ ਹੈ ਵਿਦਵਾਨਾਂ ਨੇ ਦੱਸੀ ਸਾਧ ਸੰਗਤ ਜੀ ਸਿਮਰਤੀ। ਜਾਂ ਮਨ ਦੇ ਵਿੱਚ ਭੂਤਕਾਲ ਦੇ ਵਿਚਾਰ ਚੱਲਦੇ ਰਹਿਣੇ, ਜਾਂ ਮਨ ਦੇ ਵਿੱਚ ਭਵਿੱਖ ਦੀ ਚਿੰਤਾ ਚੱਲਦੀ ਰਹਿਣੀ, ਬੀਤੇ ਸਮੇਂ ਨੂੰ ਲੈ ਕੇ ਬੈਠੇ ਰਹਿਣਾ, ਜਾਂ ਆਉਣ ਵਾਲੇ ਸਮੇਂ ਦੀ ਐਵੇਂ ਲੋੜ ਤੋਂ ਵੱਧ ਚਿੰਤਾ ਕਰੀ ਜਾਣੀ, ਕਹਿੰਦੇ ਫਿਰ ਕਿੱਥੇ ਸਿਮਰਨ ਦੇ ਵਿੱਚ ਮਨ ਟਿਕੇਗਾ। ਸਤਿਗੁਰਾਂ ਨੇ ਦੱਸਿਆ ਸੀ ਨਾ, ਸੁਲਤਾਨਪੁਰ ਲੋਧੀ ਵਿਖੇ ਕਾਜੀ ਅਤੇ ਨਵਾਬ ਨੂੰ, ਵੀ ਤੁਸੀਂ ਜਿਹੜੀ ਨਮਾਜ਼ ਪੜ੍ਹ ਰਹੇ ਹੋ ਨਾ, ਤੁਹਾਡਾ ਮਨ ਤਾਂ ਭਵਿੱਖ ਦੀ ਚਿੰਤਾ ਦੇ ਵਿੱਚ ਭੱਜਾ ਫਿਰ ਰਿਹਾ ਹੈ, ਇਸ ਤਰ੍ਹਾਂ ਨਹੀਂ ਬੰਦਗੀ ਕਰੀਦੀ, ਇਸ ਤਰ੍ਹਾਂ ਨਹੀਂ ਇਬਾਦਤ ਕਰੀਦੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਜੇ ਜਾਂਦਾ ਹੈ ਨਾ ਬਾਹਰ, ਇਸ ਨੂੰ ਫਿਰ ਸ਼ਬਦ ਦੇ ਵਿੱਚ ਜੋੜੋ, ਫਿਰ ਇੱਧਰ ਲਿਆਓ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਉਹ ਅਗਮ ਜਿਸ ਤੱਕ ਸਧਾਰਨ ਰੂਪ ਦੇ ਵਿੱਚ ਜੀਵ ਦੀ ਗਮਤਾ ਨਹੀਂ, ਇਹਨਾਂ ਇੰਦਰੀਆਂ ਦੀ ਗਮਤਾ ਨਹੀਂ, ਸੁਰਤੀ ਦੇ ਹੀ ਨੇਤਰ ਹੋਣ ਫਿਰ ਦਰਸ਼ਨ ਹੁੰਦੇ ਹਨ, ਸੁਰਤੀ ਦੇ ਹੀ ਕੰਨ ਹੋਣ ਫਿਰ ਹੀ ਉਸਨੂੰ ਸੁਣਿਆ ਜਾ ਸਕਦਾ ਹੈ, ਸਥੂਲ ਕੰਨਾਂ ਦੇ ਨਾਲ ਨਹੀਂ। ਉਹ ਅਗਮ ਹੈ, ਗਮਤਾ ਤੋਂ ਰਹਿਤ ਹੈ, ਅਪਾਰਾ ਪਾਰਾਵਾਰ ਤੋਂ ਰਹਿਤ ਹੈ, ਨਾ ਉਸਦਾ ਉਰਵਾਰ ਹੈ ਨਾ ਪਾਰ ਹੈ, ਉਸਦਾ ਕੋਈ ਅੰਤ ਨਹੀਂ ਪਾ ਸਕਦਾ, ਉਸਦਾ ਕੇਵਲ ਰਸ ਅਤੇ ਰਹੱਸ ਮਾਣਿਆ ਜਾ ਸਕਦਾ ਹੈ, ਉਸਨੂੰ ਬਿਆਨਿਆ ਨਹੀਂ ਜਾ ਸਕਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਉਹ ਵਾਹਿਗੁਰੂ ਪਰਮੇਸ਼ਰ ਜੋ ਪਾਰਾਵਾਰ ਤੋਂ ਰਹਿਤ ਹੈ, ਜਿਸਦਾ ਕੇਵਲ ਰਹੱਸ ਮਾਣਿਆ ਜਾ ਸਕਦਾ ਹੈ।
ਜਿਸ ਸਿਮਰਤ ਦੁੱਖ ਮਿਟੈ ਹਮਾਰਾ,
ਜਿਸਦਾ ਸਿਮਰਨ ਕਰਕੇ ਭਾਵੇਂ ਉਂਝ ਤਾਂ ਤਮਾਮ ਦੁੱਖ ਹਨ ਜੀਵਨ ਦੇ, ਪਰ ਮੂਲ ਰੂਪ ਦੇ ਵਿੱਚ ਇੱਕੋ ਹੀ ਦੁੱਖ ਹੁੰਦਾ ਹੈ, ਪ੍ਰਭੂ ਦੇ ਵਿਛੋੜੇ ਦਾ ਦੁੱਖ। ਦੁੱਖ ਮਿਟੇ ਹਮਾਰਾ, ਵਿਦਵਾਨ ਰਸਕ ਪੁਰਸ਼ਾਂ ਨੇ, ਰੰਗੀਆਂ ਹੋਈਆਂ ਆਤਮਾਵਾਂ ਨੇ ਕੇਵਲ ਇੱਕ ਹੀ ਦੁੱਖ ਮੰਨਿਆ ਹੈ ਅਤੇ ਇੱਕ ਹੀ ਸੁੱਖ ਮੰਨਿਆ ਹੈ। ਪਰਮਾਤਮਾ ਦੇ ਮਿਲਾਪ ਵਰਗਾ ਕੋਈ ਦੂਸਰਾ ਸੁੱਖ ਨਹੀਂ, ਪਰਮਾਤਮਾ ਦੇ ਵਿਛੋੜੇ ਵਰਗਾ ਕੋਈ ਦੂਸਰਾ ਸੰਸਾਰ ਦੇ ਵਿੱਚ ਦੁੱਖ ਨਹੀਂ, ਬਾਕੀ ਉਸਦੇ ਪਾਸਕੂ ਵੀ ਨਹੀਂ ਹਨ। ਭਾਵੇਂ ਜਿੰਨੇ ਮਰਜ਼ੀ ਸੰਸਾਰ ਦੇ ਵਿੱਚ ਦੁੱਖ ਹਨ, ਕਹਿੰਦੇ ਜਿਸ ਦਾ ਸਿਮਰਨ ਕਰਕੇ ਇਹ ਵਿਛੋੜੇ ਵਾਲਾ ਦੁੱਖ ਜਿਹੜਾ ਹੈ ਨਾ ਉਹ ਮਿਟ ਜਾਂਦਾ ਹੈ।
ਹਰ ਹਰ ਸਤਿਗੁਰ ਪੁਰਖ ਮਿਲਾਵੋ, ਗੁਰ ਮਿਲਿਆ ਸੁਖ ਹੋਈ ਰਾਮ।
ਸਾਨੂੰ ਬੇਨਤੀ ਕਰਨ ਦੀ ਜੁਗਤ ਦੱਸਦੇ ਹਨ ਕਿ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਚਾਹੀਦੀ ਹੈ ਕਿ ਹੇ ਵਾਹਿਗੁਰੂ ਜੀ ਕਿਰਪਾ ਕਰੋ, ਅਸੀਂ ਐਵੇਂ ਡੰਬੀਆਂ ਪਖੰਡੀਆਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਬਰਬਾਦ ਨਾ ਕਰ ਲਈਏ, ਸਾਡੇ 'ਤੇ ਰਹਿਮਤ ਕਰੋ। ਸਾਨੂੰ ਪੂਰਾ ਗੁਰੂ ਸਤਿਗੁਰ ਪੁਰਖ ਉਹ ਜੋ ਵਿਆਪਕ ਪਰਿਪੂਰਨ ਪਰਮਾਤਮਾ ਦਾ ਰੂਪ ਗੁਰੂ ਹੈ ਉਸ ਦੇ ਨਾਲ ਸਾਡਾ ਮਿਲਾਪ ਕਰਵਾ ਦਿਓ, ਜਿਸ ਨੂੰ ਮਿਲ ਕੇ ਇਹ ਸਦੀਵ ਕਾਲ ਦਾ ਸੁੱਖ ਸਾਨੂੰ ਪ੍ਰਾਪਤ ਹੋ ਸਕਦਾ ਹੈ।
ਹਰਿ ਗੁਣ ਗਾਵਹੁ ਮੀਤ ਹਮਾਰੇ,
ਸਮਝਾਉਂਦੇ ਹਨ ਕਿ ਹੇ ਭਾਈ ਹੇ ਮੇਰੇ ਮਿੱਤਰੋ, ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਇਨ ਕਰਿਆ ਕਰੋ, ਪਿਆਰ ਨਾਲ, ਸ਼ਰਧਾ ਨਾਲ, ਭਾਵਨਾ ਨਾਲ, ਜਿੰਨੀ ਲਗਨ ਦੇ ਨਾਲ ਜੀਵ ਦੁਨਿਆਵੀ ਬੰਦੇ ਦੀ ਸੋਭਾ ਕਰਦਾ ਹੈ ਵੀ ਫਲਾਣਾ ਬੰਦਾ ਬੱਲੇ ਬੱਲੇ ਉਸ ਦੀ ਤਾਂ ਬੜੀ ਗੱਲ ਹੈ ਜੀ, ਓਨੀ ਲਗਨ ਦੇ ਨਾਲ, ਓਨੇ ਪਿਆਰ ਨਾਲ, ਓਨੀ ਸ਼ਿੱਦਤ ਨਾਲ, ਓਨੀ ਸ਼ਰਧਾ ਨਾਲ, ਓਨੇ ਵਿਸ਼ਵਾਸ ਨਾਲ ਪਰਮਾਤਮਾ ਦੇ ਗੁਣ ਗਾਇਨ ਨਹੀਂ ਕਰਦਾ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਹੇ ਭਾਈ ਸੋਭਾ ਕਰਨੀ ਹੈ ਤਾਂ ਪਰਮਾਤਮਾ ਦੀ ਕਰਿਆ ਕਰੋ, ਵਾਹਿਗੁਰੂ ਜੀ ਦੀ ਕਰਿਆ ਕਰੋ। ਉਸ ਦੀ ਸੋਭਾ ਕਰਨ ਦੇ ਨਾਲ ਜੀਵਨ ਦੇ ਤਮਾਮ ਦੁੱਖ ਮਿਟਦੇ ਹਨ।
ਹਰਿ ਹਰਿ ਨਾਮ ਰੱਖੋ ਉਰ ਧਾਰੇ,
ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਸਦੀਵ ਕਾਲ ਵਾਸਤੇ ਟਿਕਾ ਕੇ ਰੱਖੋ।
ਹਰਿ ਹਰਿ ਅੰਮ੍ਰਿਤ ਬਚਨ ਸੁਣਾਵੋ, ਗੁਰ ਮਿਲਿਆ ਪ੍ਰਗਟ ਹੋਈ ਰਾਮ।
ਉਹ ਜੋ ਪਰਮਾਤਮਾ ਦੇ ਬਚਨ ਹਨ ਜਿਹੜੇ ਗੁਰੂ ਦੇ ਰਾਹੀਂ ਪ੍ਰਗਟ ਹੁੰਦੇ ਹਨ ਉਹ ਅੰਮ੍ਰਿਤ ਬਚਨ ਕਹਿੰਦੇ, ਆਪਣੇ ਮਨ ਨੂੰ ਸੁਣਾਇਆ ਕਰੋ, ਆਪਣੇ ਮਨ ਨੂੰ ਸੰਬੋਧਨ ਕਰਕੇ ਕਿਹਾ ਕਰੋ। ਜਿਸ ਤਰ੍ਹਾਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਬਚਨ ਆਉਂਦੇ ਹਨ, ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਨਾਰ ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੈ ਕੀਨੀ। ਰੇ ਮਨ ਰਾਮ ਸਿਉ ਕਰ ਪ੍ਰੀਤ, ਕਹਿੰਦੇ ਇਸ ਤਰ੍ਹਾਂ ਦੇ ਬਚਨ ਇਸ ਤਰੀਕੇ ਦੇ ਨਾਲ ਆਪਣੇ ਮਨ ਨੂੰ ਸੁਣਾਇਆ ਕਰੋ, ਆਪਣੇ ਆਪਣੇ ਆਪ ਨੂੰ ਸੰਬੋਧਨ ਕਰਕੇ ਉਹ ਪਰਮਾਤਮਾ ਦੇ ਬਚਨ ਜਿਹੜੇ ਗੁਰੂ ਦੇ ਰਾਹੀਂ ਪ੍ਰਗਟ ਹੁੰਦੇ ਹਨ ਆਪਣੇ ਮਨ ਨੂੰ ਸੁਣਾਇਆ ਕਰੋ। ਭਾਈ
ਮਧੂਸੂਦਨ ਹਰਿ ਮਾਧੋ ਪ੍ਰਾਨਾ,
ਫਿਰ ਕਹਿੰਦੇ ਬੇਨਤੀ ਕਰੀਏ ਮਧੂਸੂਦਨ, ਮਧ ਨਾਮ ਦੈਂਤ ਨੂੰ ਮਾਰਨ ਵਾਲਾ ਵਿਸ਼ਨੂੰ ਅਤੇ ਅੰਤਰੀਵ ਭਾਵ ਹੰਕਾਰ ਰੂਪੀ ਦੈਂਤ ਨੂੰ ਮਾਰਨ ਵਾਲਾ ਉਹ ਪਰਿਪੂਰਨ ਪਰਮਾਤਮਾ, ਮਾਧੋ ਮਾਇਆ ਦਾ ਪਤੀ ਪ੍ਰਾਣਾਂ ਦਾ ਆਧਾਰ ਹੀ ਵਾਹਿਗੁਰੂ ਪਰਮੇਸ਼ਰ ਜੀ।
ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ,
ਕਹਿੰਦੇ ਮੇਰੇ ਮਨ ਦੇ ਵਿੱਚ ਮੇਰੇ ਤਨ ਦੇ ਵਿੱਚ ਰਸਨਾ ਕਰਕੇ ਅਤੇ ਸੁਰਤੀ ਕਰਕੇ ਤੁਹਾਡੇ ਜਿਹੜੇ ਬਚਨ ਹਨ ਮੈਨੂੰ ਮਿੱਠੇ ਲੱਗਦੇ ਹਨ, ਬੜੀ ਉਹਨਾਂ ਦੇ ਵਿੱਚ ਮਿਠਾਸ ਹੈ, ਬੜਾ ਉਹਨਾਂ ਦੇ ਵਿੱਚ ਰਸ ਹੈ, ਬੜੀ ਉਹਨਾਂ ਦੇ ਵਿੱਚ ਕਸ਼ਿਸ਼ ਹੈ, ਬੜੀ ਉਹਨਾਂ ਦੇ ਵਿੱਚ ਖਿੱਚ ਹੈ। ਭਾਵੇਂ ਪਰਿਵਾਰ ਦੇ ਮਾਤਾ ਪਿਤਾ ਦੇ ਭੈਣ ਭਰਾਵਾਂ ਦੇ ਬਚਨ ਵੀ ਬੰਦੇ ਨੂੰ ਚੰਗੇ ਲੱਗਦੇ ਹਨ, ਗੁਸਾਈ ਮਿਹੰਡਾ ਇੱਠੜਾ, ਅੰਮ ਅੱਬੇ ਥਾਵੋ ਮਿੱਠੜਾ, ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀ ਕੋਏ ਜੀਓ। ਹੇ ਵਾਹਿਗੁਰੂ ਜੀ ਆਪਣੀ ਜਗ੍ਹਾ 'ਤੇ ਹਨ, ਤੇਰੇ ਵਰਗੇ ਇਹਨਾਂ ਦੇ ਮਿੱਠੇ ਬੋਲ ਨਹੀਂ ਹੋ ਸਕਦੇ। ਇਹ ਮਿੱਠੇ ਲੱਗਦੇ ਹਨ, ਇਹ ਚੰਗੇ ਲੱਗਦੇ ਹਨ, ਮਨ ਨੂੰ ਭਾਉਂਦੇ ਹਨ।
ਹਰਿ ਹਰਿ ਦਇਆ ਕਰੋ ਗੁਰ ਮਿਲੋ, ਪੁਰਖ ਨਿਰੰਜਨ ਸੋਈ ਰਾਮ।
ਉਹ ਜੋ ਪੁਰਖ ਨਿਰੰਜਨ ਪਰਮੇਸ਼ਰ ਦਾ ਰੂਪ ਹੈ, ਮਾਇਆ ਦੀ ਕਾਲਖ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਦਾ ਰੂਪ ਗੁਰੂ ਹੈ, ਹੇ ਵਾਹਿਗੁਰੂ ਜੀ, ਕਿਰਪਾ ਕਰਕੇ ਉਸ ਗੁਰੂ ਨੂੰ ਸਾਨੂੰ ਮਿਲਾਓ, ਕਿਉਂਕਿ ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਸਰੂਪ ਕਰਕੇ ਭਾਵੇਂ ਦੋ ਹਨ, ਇੱਕ ਗੁਰੂ ਦਾ ਸਰੂਪ ਹੈ, ਇੱਕ ਪਰਮੇਸ਼ਰ ਦਾ ਸਰੂਪ ਹੈ, ਪਰ ਜੋਤ ਕਰਕੇ ਰੰਚਕ ਮਾਤਰ ਵੀ ਭੇਦ ਨਹੀਂ, ਕਿਉਂਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਕਹਿੰਦੇ ਉਸ ਗੁਰੂ ਦਾ ਸਾਨੂੰ ਮਿਲਾਪ ਕਰਾਓ ਜੀ।
ਹਰਿ ਹਰਿ ਨਾਮ ਸਦਾ ਸੁਖਦਾਤਾ।
ਉਸ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਸਦਾ ਵਾਸਤੇ ਸੁਖ ਦੇਣ ਵਾਲਾ ਹੈ।
ਹਰਿ ਕੈ ਰੰਗ ਮੇਰਾ ਮਨ ਰਾਤਾ।
ਇਸ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਰੰਗ ਦੇ ਵਿੱਚ, ਪ੍ਰੇਮ ਦੇ ਵਿੱਚ ਸਤਿਗੁਰੂ ਜੀ ਜਗਿਆਸੂ ਰੂਪ ਹੋ ਕੇ ਸਮਝਾਉਂਦੇ ਹਨ ਕਿ ਸਾਡਾ ਮਨ ਰੰਗਿਆ ਗਿਆ ਹੈ, ਮਨ ਨੂੰ ਉਸ ਵਾਹਿਗੁਰੂ ਜੀ ਦੇ ਪ੍ਰੇਮ ਦਾ ਰੰਗ ਚੜ੍ਹ ਗਿਆ ਹੈ। ਜਿਸ ਤਰ੍ਹਾਂ ਕੱਪੜੇ ਦੇ ਤੰਦਾਂ ਦੇ ਵਿੱਚ ਰੰਗ ਚੜ੍ਹ ਜਾਂਦਾ ਹੈ ਨਾ, ਇਸ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਪਿਆਰੀਆਂ ਆਤਮਾਵਾਂ ਹੁੰਦੀਆਂ ਹਨ, ਉਹਨਾਂ ਦੇ ਮਨ ਦੇ ਉੱਪਰ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ, ਤਦਾਕਾਰ ਹੋ ਜਾਂਦੇ ਹਨ, ਇਕਮਿਕ ਹੋ ਜਾਂਦੇ ਹਨ, ਰੰਚਕ ਮਾਤਰ ਵੀ ਕੋਈ ਭੇਦ ਨਹੀਂ ਰਹਿ ਜਾਂਦਾ। ਕਹਿੰਦੇ ਸਾਡਾ ਮਨ ਉਸ ਵਾਹਿਗੁਰੂ ਜੀ ਦੇ ਪ੍ਰੇਮ ਦੇ ਵਿੱਚ, ਉਸ ਦੇ ਨਾਮ ਦੇ ਵਿੱਚ, ਉਸ ਦੇ ਰੰਗ ਦੇ ਵਿੱਚ ਰੰਗਿਆ ਗਿਆ ਹੈ, ਜਿਹੜਾ ਕਦੇ ਵਾਸਤੇ ਨਾ ਲੱਥਣ ਵਾਲਾ ਹੈ ਨਾ ਮੈਲਾ ਹੋਣ ਵਾਲਾ ਹੈ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਉਸ ਪ੍ਰੇਮ ਰੰਗ ਦੇ ਵਿੱਚ ਮਨ ਰੰਗਿਆ ਗਿਆ ਹੈ।
ਹਰਿ ਹਰਿ ਮਹਾਂਪੁਰਖ ਗੁਰ ਮਿਲੋ, ਗੁਰ ਨਾਨਕ ਨਾਮ ਸੁਖ ਹੋਈ ਰਾਮ।
ਭਾਵੇਂ ਵਿਰਲੀਆਂ ਵਿਰਲੀਆਂ ਆਤਮਾਵਾਂ ਜਗਤ ਦੇ ਵਿੱਚ ਜਿਹੜੇ ਮਹਾਂਪੁਰਸ਼ ਹਨ ਉਹ ਸਤਿਕਾਰਯੋਗ ਹਨ, ਪਰ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਗੁਰੂ ਵਰਗਾ ਕੋਈ ਮਹਾਂਪੁਰਖ ਨਹੀਂ। ਸਭ ਤੋਂ ਵੱਡਾ ਜੇ ਮਹਾਂਪੁਰਖ ਹੈਗਾ ਹੈ ਨਾ ਇਸ ਰੂਹੇ ਜ਼ਮੀਨ 'ਤੇ, ਤਾਂ ਫਿਰ ਉਹ ਗੁਰੂ ਹੈ। ਹਰ ਹਰ ਮਹਾਂਪੁਰਖ ਗੁਰ ਮੇਲੋ। ਹੇ ਵਾਹਿਗੁਰੂ ਜੀ, ਜੇ ਤਰੁੱਠੇ ਹੋ ਨਾ, ਜੇ ਤਰੁੱਠਦੇ ਹੋ ਸਾਡੇ ਉੱਪਰ, ਕਿਰਪਾ ਕਰੋ, ਸਾਡਾ ਮਿਲਾਪ ਗੁਰੂ ਮਹਾਂਪੁਰਖ ਦੇ ਨਾਲ ਕਰਵਾ ਦਿਓ। ਕਿਹੜਾ ਗੁਰੂ ਮਹਾਂਪੁਰਖ? ਗੁਰ ਨਾਨਕ ਉਹ ਮਹਾਂਪੁਰਖ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ, ਦਸ ਪਾਤਸ਼ਾਹੀਆਂ ਦਸ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੂੰ ਮਿਲ ਕੇ ਸਦੀਵ ਕਾਲ ਦਾ ਸੁੱਖ ਪ੍ਰਾਪਤ ਹੁੰਦਾ ਹੈ। ਇਸ ਤਰੀਕੇ ਦੇ ਨਾਲ ਧੰਨ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੀ ਬੇਨਤੀ ਕਰਨ ਦੀ ਜੀਵਨ ਯੁਗਤ ਸਮਝਾਈ ਹੈ ਵੀ ਇੱਕ ਤਾਂ ਪੂਰੇ ਗੁਰੂ ਦੇ ਮਿਲਾਪ ਵਾਸਤੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਕਿ ਸਾਡਾ ਡੰਬੀਆਂ ਪਖੰਡੀਆਂ ਤੋਂ ਛੁਟਕਾਰਾ ਕਰਾਓ, ਸਾਨੂੰ ਪੂਰਾ ਗੁਰੂ ਮਿਲਾਓ। ਦੂਸਰਾ, ਸਾਨੂੰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਾਮ ਸਿਮਰਨ ਦੀ ਪ੍ਰੇਰਨਾ ਦਿੱਤੀ ਹੈ। ਬੜੀਆਂ ਬਰਕਤਾਂ ਹਨ ਪ੍ਰਭੂ ਸਿਮਰਨ ਦੇ ਵਿੱਚ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁੱਖ ਜਮ ਨਸੈ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਸਤਿਗੁਰ ਦੇਵ ਪਾਤਸ਼ਾਹ ਜੀ ਸਾਰਿਆਂ ਦੇ ਉੱਪਰ ਕਿਰਪਾ ਕਰਨ, ਸ਼ੁਭ ਸਿੱਖਿਆ ਸਾਡੇ ਜੀਵਨ ਦਾ ਹਿੱਸਾ ਬਣੇ। ਇਤਨੀਆਂ ਦਾਸ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਮੂਹ ਸੰਗਤਾਂ ਦਾ, ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ।
ਹਰਿ ਹਰਿ ਨਾਮ ਸਦਾ ਸੁਖਦਾਤਾ, ਹਰਿ ਕੈ ਰੰਗ ਮੇਰਾ ਮਨ ਰਾਤਾ। ਹਰਿ ਹਰਿ ਮਹਾਂਪੁਰਖ ਗੁਰ ਮਿਲੋ, ਗੁਰ ਨਾਨਕ ਨਾਮ ਸੁਖ ਹੋਈ ਰਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।